ਸ੍ਰੀ ਵਾਹਿਗੁਰੂ ਸਾਹਿਬ ਜੀ ਅੰਤ ਨਾ ਪਾਵਕ ਦੇਵ ਸਦਾ ਮਨਿੰਦਰ ਮਹਾਸ਼ਿਵ ਜੋਗ ਕਰੀ ਤੁਨ ਵੇਦ ਗ੍ਰੰਥ ਵਿਚਾਰ ਰਹਿਓ ਹਰ ਜਾਪ ਕਾਢਿਓ ਇੱਕ ਕਰੀ ਮਥ ਰਾਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗਤਾਰਨ ਕੋ ਜੋਤ ਅਰਜਨ ਮਹਿ ਧਰੀ ਧਰਨ ਗਗਨ ਨਵ ਖੰਡ ਮਹਿ ਜੋਤ ਸੁਭੈ ਰੂਪੀ ਰਹਿਓ ਭਰ ਮਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਅਵਿਨਾਸੀ ਜੀਅਨ ਕਉ ਦਾਤਾ ਸਿਮਰਤ ਸਭ ਮਲ ਕੋਈ ਗੁਣ ਨਿਧਾਨ ਭਗਤਨ ਕਉ ਵਰਤਨ ਬਿਰਲਾ ਪਾਵੈ ਕੋਈ ਅਵਿਨਾਸੀ ਜੀ ਅਨਪੋ ਦਾਤਾ ਸਿਮਰਤ ਸਭ ਮਲ ਕੋਈ ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੈ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾਗੀ ਸਰਣ ਪਿਆ ਸੁਖ ਪਾਈਐ ਬਹੁਤ ਦੁਖ ਨਾ ਹੋਈ ਰਹਾਉ ਵੜ ਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਕੋਈ ਤਿਨ ਕੀ ਧੂਲ ਨਾਨਕ ਦਾਸ ਬਾਂਛੈ ਜਿਨ ਹਰ ਨਾਮ ਹਿਰਦੈ ਪਰੋਈ ਵਡਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਕੋਈ ਤਿਨ ਕੀ ਧੂਰ ਨਾਨਕ ਦਾਸ ਪਾਤਸ਼ਾਹ ਜਿਨ ਹਰਿ ਨਾਮ ਹਿਰਦੈ ਪਰੋਈ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਸਰਦਰਸ਼ੀ ਸਾਧ ਸੰਗਤ ਦੀ ਫਤਿਹ ਲਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੇ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਅੰਮ੍ਰਿਤ ਵੇਲੇ ਤੋਂ ਗੁਰੂ ਕੀ ਬਾਣੀ ਔਰ ਉਸ ਤੋਂ ਬਾਅਦ ਸ੍ਰੀ ਅਕਸਰ ਜੀ ਦੁਆਰਾ ਦਾ ਕੀਰਤਨ ਕਿਸਨੇ ਸਿੰਘਾਂ ਕੋਲੋਂ ਸੁਣਿਆ ਹੈ ਆਪਣੇ ਜੀਵਨ ਸਫਲਾ ਕੀਤਾ ਹੈ ਸਹਾਈ ਕਥਾ ਕੀਰਤਨ ਸੁਖਦਾਈ ਕਥਾ ਤੇ ਕੀਰਤਨ ਇਹ ਦੋਵੇਂ ਸੁੱਖਾਂ ਨੂੰ ਦੇਣ ਵਾਲੇ ਹਨ ਸੁੱਖਾਂ ਦੇ ਦਾਤੇ ਹਨ ਸਾਰੇ ਸੁੱਖ ਇੱਥੋਂ ਮਿਲਦੇ ਹਨ ਸਵਾਪ ਜੀ ਨੇ ਉਹ ਕਥਾ ਸੁਣੀ ਹੈ ਵਾਹਿਗੁਰੂ ਕੀਰਤਨ ਸੁਣਿਆ ਹੈ ਹੁਣ ਜੋ ਅੰਮ੍ਰਿਤ ਵੇਲੇ ਸ੍ਰੀ ਮੁਖਬਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤਾ ਹੈ ਉਹਦਾ ਪਾਠ ਤੇ ਵਿਚਾਰ ਕਰਨ ਵਾਸਤੇ ਆਪਣੇ ਗੁਰੂ ਕੇ ਚਰਨਾਂ ਦੇ ਇਕੱਤਰ ਹੋਏ ਹੋ ਆਪਣੇ ਮਨ ਨੂੰ ਇਕਾਗਰ ਕਰਕੇ ਸੁਣੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੀ ਦੀਵਾਰ ਸਾਨੂੰ ਕੀ ਰੂਪਾਂ ਦਿੰਦੇ ਹਨ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ
ਸੋਰਠ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਇਹ ਪਵਿੱਤਰ ਪਾਵਨ ਸ਼ਬਦ ਉਚਾਰਦੇ ਹਨ ਰਾਗਾਂ ਦੇ ਵਿੱਚ ਸੋਰਠ ਇੱਕ ਰਾਗ ਨਹੀਂ ਹੈ ਰਾਗਾਂ ਦੀ ਗਿਣਤੀ ਵਿੱਚ ਉਹ ਮੇਹ ਰਾਗ ਦੇ ਕਰਵਾ ਸੋਰਠ ਗੋੜ ਨਲਾਰੀ ਧੁਨੀ ਪੁਨ ਗਾਵੈ ਆਸਾ ਪੁਨ ਗੁਨੀ ਉੱਚੇ ਸੁਰ ਸੁਹੋ ਪੁਨ ਕੀਂਦੀ ਮੇਘ ਰਾਗ ਸਿਓ ਪਾਂਚਲ ਕੀਂਦੀ ਰਾਗਾਂ ਦੀ ਗਿਣਤੀ ਵਿੱਚ ਕਿਉਂਕਿ ਇੱਕ ਰਾਗ ਦੇ ਅੱਠ ਅੱਠ ਪੁੱਤਰ ਨੇ ਪੰਜ ਪੰਜ ਰਾਗਣੀਆਂ ਨੇ ਸੋਰ ਦੇ ਮੁਤਾਬਕ ਇਹ ਰਾਗਣੀ ਹੈ ਰਾਗਾਂ ਦੀ ਗਿਣਤੀ ਵਿੱਚ ਸੋਰਠ ਰਾਗ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਵਿੱਤਰ ਪਾਵਨ ਸ਼ਬਦ ਉਚਾਰਦੇ ਹਨ ਜੀ
अविनाशी जीवन को दाता।
वो अकाल पुरख वाहेगुरु परमेश्वर नाश तो रहत है, नागर प्रधान अविनाशी है और उस तो बिना सब नाशवान है। एक कोई अकाल पुरख वाहेगुरु परमेश्वर है जो नाश तो रहत है और बाकी सब नाशवान है। जिन्ना भी सानू ब्रह्मांड खंड दिस रहे ने इन्हों का भी अंत है, सब अंत हो जाता है, सारे नाश हो जाते हैं। सो जिन्ने जीव जंतु ने सब नाशवान ने और सारे ब्रह्मांड नाशवान ने, अविनाशी है तो एक ही अकाल पुरख वाहेगुरु परमेश्वर है। वो जो अकाल पुरख वाहेगुरु परमेश्वर अविनाशी नाश तो रहित है, जीवन को दाता और जीवना जीवन दान देने वाला दाता भी है, जीवन दान दिता है, रोजी रोटी दिता है, वो दाता है। सारिया जीवन दान दिता है, सारिया की पालन पोषण करता है, सारिया जिंदगी दिता है, सारिया के आकार बनाता है, सारिया की संभाल करता है। इस करके जीवन को दाता, वो जीवन का दाता है।
सिमरत सब मालिक होई,
ये ऐसे अकाल पुरख वाहेगुरु परमेश्वर जो नाश तो रहित है, जीवन दान देने वाला है और जीवन दाता दिता है, दिता दान दिता है। सो किन्ने दान दे गिणीए, गुरबाणी कहती जे असी उन दाता नूं गिण लगीए ना तो उहदा एहसान कदे भुलीए ही ना। ऐसिया दाता ने एक एक चीज की गल करिए, सो हा टेक द टोल लाया बड़ा हे वाहेगुरु। टोल हों मुल्तानी बोली टोल कहते ने चीज नोल सबे टोल सुहावने। सो ए चीजा सारिया सुहावनिया, सौ बैठा अंगन मल, जे वो सौ पति परमात्मा आ जाए ना घर के सारी चीजा सुहायमान ने, जो हम घर का मालिक ही नहीं आया सारी चीजा मेरे हथ ने। इस करके टोल नाम है चीज का, मुल्तानी बोली टोल चीज कहते हैं। और महाराज सचिव पातशाह कहते तीर्थ अकाल पुरख वाहेगुरु परमेश्वर दिन सिफतान याद करिए ना, और एक कद टोल लाया बड़ा हे वाहेगुरु। तेरी एक चीज की अस कीमत नहीं पा सकते, एक दिन कोई लै लो शरीर का अंगे लै लो, कोई उसने अख दिखी है कितनी कीमती है, लखा करोड़ की मिलती नहीं है। जोर लाल मिले कि जिदे को अख है ना उन्होंने अजे थोड़ी कदर होगी, और जिदे को चली गई उन्होंने पुछो कदे की कीमत दिखी है। अज साडे एक एक चीज की कीमत कहीं कहीं करोंगे। वाहगुरु ने सारिया लत्तां तुरन वास्ते बनाईया ने, जिन्हों को अजे पता नहीं पर जिसकी बेचारे की कोई नुकसान हो गई टुट गई या नहीं है उन्हें पुछ के कदम कीमत दिखी है। और एक कद टोल ना अंबड़ा कहड़ी कहड़ी गल की कहड़ी कहड़ी चीज की उस वाहेगुरु परमेश्वर की सिफत करोंगे। फिर उन्होंने ऐसी चीज बनाई है कहड़ी कहड़ी चीज बनाई है, कहो एक कद टोल ना अंबड़ा वाहेगुरु तेरी एक चीज की कीमत पाने लगी है ना, एक चीज की ही एको सिफत नहीं उगली है कि उभर लो। बाबा गड्डिया के गल पुरजे चलते ने, कुछ ही महीने मगरों, कुछ साल मगरों, कुछ दस साल मगरों घर जाते फिर होर पाने पैदे ने। आपा घर कई चीजा लियाने हौली हौली रोज वर्तों करते करते वो भी घर जा, पर देखो वो एक एक चीज की गल कर लो, अखा किन्ने बारी आप मीचते हैं, दिन च किन्ने बारी खोलते हैं, इहदा कोई कवजा पुरजा घसया नहीं जो कि क्यों पैन नहीं। और गुरमुख प्यार फिर उसकी कहड़ी कहड़ी चीज की गल करोंगे, उस अकाल पुरख वाहेगुरु ने साडे मूह च जीभा पाई है, रसा दसदी है, बोलती है। फिर जब अस बोलते हाँ किन्ने बारी वंड खाती है, किन्ने बोल पेंडे कद उधर मुर्गी कद उधर मुर्गी। तुम कोई लोहे की चीज लैके बोलो दो दिन दस दिन बीस दिन साल दो साल सारी टुट के चूला बन जाए, पर वाहेगुरु तेरी ऐसी दात तू ऐसा दाता है ऐसी पाई है, किन्ने बारी किन्नी बारी बोलते हाँ किन्ने बारी बोलते हाँ और किन्ने मोल पेंडे ने, किन्ने बारी विपरंगी होती है, किन्ने बारी हेठा उठे जाती है, पर अभी तक रंचक मासरी भी कसी नहीं है ज्यों की त्यों है और सारी जिंदगी चलती रहती है। और एक कद टोल ना अंबड़ा हे वाहेगुरु, मैं तो तेरे एक चीज नही अपर भी सकता, तेरी एक एक चीज लै लीए ਕਿੰਨੇ ਸੋਹਣੇ ਮਹਾਰਾਜ ਸੱਚੇ ਪਾਤਸ਼ਾਹ ਹਰ ਕੰਨ ਸੁਣਨ ਵਾਸਤੇ ਦਿੱਤੇ ਨੇ, ਔਰ ਨਾਸਕਾ ਸਵਾਸਾਂ ਲੈਣ ਵਾਸਤੇ ਦਿੱਤੀਆਂ ਨੇ, ਕਦੇ ਸਵਾਸ ਵਾਸਤੇ ਨੀ ਸੁੰਦਰਤਾ ਬਣਾਈ ਹੈ ਤੇ ਵਾਹਿਗੁਰੂ ਇੰਨੀ ਸੁੰਦਰਤਾ ਦੇ ਨਾਲ ਘੜੀ ਹੈ ਤਾਂ ਕਿੰਨਾ ਸੋਹਣਾ ਘੜਿਆ, ਕਿੰਨਾ ਸੋਹਣਾ ਬਣਾਇਆ। ਜਿਨ ਤੂੰ ਸਾਜ ਸਵਾਸ ਸੀ ਗਾਰਿਆ, ਉਸ ਵਾਹਿਗੁਰੂ ਪਰਮੇਸ਼ਰ ਨੇ ਸਾਜਿਆ ਵੀ ਹੈ, ਸਵਾਰਿਆ ਵੀ ਹੈ, ਸਿਗਾਰਿਆ ਵੀ ਹੈ, ਸੁੰਦਰਤਾ ਹੀ ਬਣਾਈ ਹੈ। ਐਸੀ ਸੁੰਦਰਤਾ ਬਣਾ ਰਹੀ ਹੈ ਦੇਖ ਕੇ ਲੰਘ ਰਹੇ ਦੇਖਣ ਵਾਲਾ, ਕਿੰਨਾ ਸੁੰਦਰ ਹੈ, ਕਿੰਨੀ ਸੁੰਦਰਤਾ ਹੈ ਤੇਰੇ ਕੋਲੇ। ਸੋ ਅਬਨਾਸੀ ਜੀਅਨ ਕੋ ਦਾਤਾ, ਪੈਸਾ ਜੀਆਂ ਦਾ ਦਾਤਾ ਹੈ ਭਾਈ, ਪੈਸਾ ਦਾਨ ਦੇਣ ਦਾ ਦਾਤਾ ਹੈ। ਸਿਮਰਤ ਸਭ ਮਲ ਕੋਈ, ਉਸ ਵਾਹਿਗੁਰੂ ਪਰਮੇਸ਼ਰ ਨੂੰ ਸਿਮਰਨ ਦੇ ਨਾਲ ਸਾਰੀ ਮਨ ਦੀ ਮਹਿਲ, ਤਨ ਦੀ ਮਹਿਲ ਸਾਰੀ ਖੁੱਲ ਜਾਂਦੀ ਹੈ, ਨਾਸ ਹੋ ਜਾਂਦੀ ਹੈ। ਸੋ ਅਕਾਲ ਪੁਰਖ ਵਾਹਿਗੁਰੂ ਐਸਾ ਦਾਤਾ ਹੈ, ਉਹਦੇ ਦਾਤਾ ਨੂੰ ਕਿਹੜੀਆਂ ਕਿਹੜੀਆਂ ਨੂੰ ਮਿਲੀਏ। ਜੀਵਨ ਕੋ ਦਾਤਾ, ਕੱਲਾ ਜੀਵਨ ਦਾ ਨਹੀਂ ਦਿੱਤਾ, ਬਹੁਤ ਕੁਝ ਦਿੱਤਾ ਨਾਲ, ਹੋਰ ਖਾਣ ਵਾਸਤੇ ਭੋਜਨ, ਪਹਿਨਣ ਵਾਸਤੇ ਕੱਪੜੇ, ਰਹਿਣ ਵਾਸਤੇ ਘਰ, ਸਮਝਣ ਵਾਸਤੇ ਅਕਲ ਸਮਝ, ਸਾਰਾ ਕੁਝ ਦਿੱਤਾ ਉਸ ਵਾਹਿਗੁਰੂ ਨੇ। ਪਰ ਜੋਵਨ ਭੋਜਨ ਸੁੱਖ ਸੁਵਿਧ, ਪਰ ਵੀ ਜਵਾਨੀ ਦਿੱਤੀ ਹੈ, ਦਿੱਤੇ ਕੱਲੀ ਜਵਾਨੀ ਨਹੀਂ, ਜਵਾਨੀ ਦੇ ਵਿੱਚ ਜਿਹੜੇ ਭੋਜਨ ਖਾਣੇ, ਜਿਹੜੀਆਂ ਲਹਿਰਾਂ ਪਹਿਰਾਂ ਜਵਾਨੀ ਦੀਆਂ ਨੇ, ਉਹ ਪੂਰੀਆਂ ਕਰਨ ਵਾਸਤੇ ਸਾਰੀਆਂ ਦਾਤਾਂ ਦਿੱਤੀਆਂ। ਪਰ ਜੋਵਨ ਭੋਜਨ, ਕਿਉਂਕਿ ਜਦੋਂ ਜਵਾਨ ਹੈ ਭੋਜਨ ਵੀ ਉਹਦੇ ਜਾਦੇ ਖਾਏਗਾ, ਬਚੇਗਾ ਉਹ, ਬੁੱਢਾ ਵਿਚਾਰਾ ਕੀ ਖਾਏਗਾ, ਉਹਦੇ ਚ ਖਾਏਗਾ ਬਚਦਾ ਨਹੀਂ ਹੈ। ਜਦੋਂ ਜਵਾਨ ਹੈ ਖਾ ਲੇ ਜੋ ਮਰਜ਼ੀ ਖਾਏ, ਬਚ ਜਾਂਦਾ। ਜਦੋਂ ਜਵਾਨੀ ਦਿੱਤੀ ਹੈ, ਜਵਾਨੀ ਦੇ ਭੋਜਨ ਦਿੱਤੇ ਨੇ ਔਰ ਸੁੱਖ ਦਿੱਤੇ ਨੇ, ਫਿਰ ਭੋਜਨ ਦਿਆ ਸੁੱਖਾਂ ਦਾ, ਸਾਰੀ ਜਵਾਨੀ ਦੇ ਭੋਗਣ ਦੀ ਸੂਝ ਸਮਝ ਵੀ ਦਿੱਤੀ ਕਿ ਇਹ ਖਾਣੇ ਕਿਵੇਂ ਹੈ, ਪਹਿਨਣਾ ਕਿਵੇਂ ਹੈ, ਤੁਰਨਾ ਕਿਵੇਂ ਹੈ, ਬੈਠਣਾ ਕਿਵੇਂ ਹੈ, ਬੋਲਣਾ ਕਿਵੇਂ ਹੈ, ਮੈਂ ਲਹਿਰਾਂ ਪਹਿਰਾਂ ਨੂੰ ਕਿਵੇਂ ਵਰਤਣਾ, ਇਹ ਸਾਰੀ ਗਿਆਸ ਵੀ ਦਿੱਤੀ ਹੈ, ਸੁਰਜੀ ਵੀ ਦਿੱਤੀ ਹੈ। ਪਰ ਜੋਵਨ ਭੋਜਨ ਸੁੱਖ ਸੂਧ, ਜਵਾਨੀ ਦਿੱਤੀ ਹੈ, ਭੋਜਨ ਦਿੱਤੇ ਨੇ, ਸੁੱਖ ਦਿੱਤੇ ਨੇ, ਇਹਨਾਂ ਸਾਰਿਆਂ ਨੂੰ ਭੋਗਣ ਦੀ ਸੋਝੀ ਵੀ ਦਿੱਤੀ ਹੈ, ਗਿਆਸ ਵੀ ਦਿੱਤੀ ਹੈ, ਇਹ ਭੋਗਣੇ ਕਿਵੇਂ ਨੇ, ਐਸਾ ਦਾਤਾ ਹੈ। ਕਿਹੜੀਆਂ ਕਿਹੜੀਆਂ ਗੱਲਾਂ ਨੂੰ ਯਾਦ ਕਰੋਗੇ? ਸੋ ਪੈਂਦੀਆਂ ਦਾਤਾਂ, ਮਾਤਾ ਦੇ ਪੇਟ ਚ ਪਾਲਣਾ ਪੋਸ਼ਣ ਕੀਤੇ ਤੇਰਾ, ਤੇਰੇ ਜੰਗਲ ਤੋਂ ਪਹਿਲਾਂ ਮਾਤਾ ਦੇ ਹੱਥਾਂ ਦੁੱਧ ਪਾਇਆ ਤੇਰੇ ਪੀਣ ਵਾਸਤੇ, ਕਿਹੜੀਆਂ ਕਿਹੜੀਆਂ ਦਾਤਾਂ ਤੇਰੀਆਂ ਅਨਗਰੀ ਵਾਹਿਗੁਰੂ ਪਰਮੇਸ਼ਰ, ਇੰਨੀਆਂ ਦਾਤਾਂ ਨੇ ਯਾਦ ਕਰੀਏ ਨਾ, ਕਿਤੇ ਉਹਦੀਆਂ ਦਾਤਾਂ ਨੂੰ ਯਾਦ ਕਰ ਲਈਏ, ਚੇਤੇ ਕਰ ਲਈਏ ਖਿਆਲ ਦੇ ਨਾਲ, ਧਿਆਨ ਦੇ ਨਾਲ, ਫਿਰ ਅਸੀਂ ਸ਼ੁਕਰਾਨੇ ਨਾਲ ਭਰ ਜਾਵਾਂਗੇ। ਹੇ ਵਾਹਿਗੁਰੂ, ਸ਼ੁਕਰ ਹੈ ਤੇਰਾ, ਤੇਰੀ ਦਇਆ ਹੈ, ਤੇਰੀ ਮਿਹਰ ਹੈ, ਇੰਨੀਆਂ ਦਾਤਾਂ। ਜੀਆਂ ਦੇ ਕੋਲ ਦਾਤਾ, ਐਸਾ ਜੀਵਾਂ ਦਾ ਦਾਤਾ ਹੈ, ਪਰ ਜੈਸੀ ਪੁਰਖ ਐਸੀ ਕਾ ਪੁਰਖ, ਜਿਹੋ ਜਿਹਾ ਭੋਜਨ ਕੋਈ ਖਾਣ ਵਾਲਾ ਜੀਵ ਜੰਤੂ ਹੈ, ਉਸਨੂੰ ਉਹ ਜਿਹੀ ਭੋਜਨ ਤਿਆਰ ਹੈ। ਮਾਸਾਹਾਰੀ ਵਾਸਤੇ ਮਾਸ ਖਾਣ ਦਾ ਪ੍ਰਬੰਧ ਕੀਤਾ, ਸਿਆਂ ਵਾਸਤੇ ਚੀਟਿਆਂ ਵਾਸਤੇ ਉਹਨਾਂ ਦਾ ਪ੍ਰਬੰਧ ਹੈ ਸਭ, ਸ਼ਾਕਾਹਾਰੀ ਵਾਸਤੇ ਕਾਂ ਪੱਤੇ ਖਾਣ ਦਾ ਪ੍ਰਬੰਧ ਕੀਤਾ। ਜਿਹੋ ਜਿਹੀ ਪੁਰਖ ਐਸੀ ਕਾ ਪੁਰਖ ਹੈ, ਇੱਕ ਮਿੱਟੀਆਂ ਨੇ ਮਿੱਟੀਆਂ ਖਾਏ, ਮਿੱਟੀ ਖਾਣ ਵਾਲੇ ਵਾਸਤੇ ਮਿੱਟੀ ਤਿਆਰ ਕੀਤੀ ਹੈ। ਜਿਸ ਕਰਕੇ ਇਹ ਵਾਹਿਗੁਰੂ ਪਰਮੇਸ਼ਰ, ਤੇਰਿਆਂ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਤੂੰ ਬਹੁਤ ਵੱਡਾ ਦਾਤਾ ਹੈ, ਤੇਰੀਆਂ ਕਿਹੜੀਆਂ ਕਿਹੜੀਆਂ ਦਾਤਾਂ ਗਿਣੀਏ। ਹਾਂ ਇੱਕ ਦਾ ਟੋਲ ਲਾਇਆ ਬੜਾ, ਮੈਂ ਕਿਹੜੇ ਕਿਹੜੇ ਤਰੀਕੇ ਦਾ ਯਾਦ ਕਰਾਂ ਵਾਹਿਗੁਰੂ ਪਰਮੇਸ਼ਰ। ਇੱਕੋ ਚੀਜ਼ ਨੂੰ ਲੈ ਲਓ, ਉਸੇ ਦੀ ਕੀਮਤ ਦਾ ਅੰਤ ਨਹੀਂ ਪੈਂਦਾ ਹੈ, ਉਸੇ ਦੀ ਦਾਤ ਦਾ ਅੰਤ ਨਹੀਂ ਪੈਂਦਾ। ਇਹ ਵਾਹਿਗੁਰੂ ਤਾਂ ਐਸੀਆਂ ਐਸੀਆਂ ਦਾਤਾਂ ਬਖਸ਼ੀਆਂ ਹਨ।
ਗੁਣ ਨਿਧਾਨ ਭਗਤਨ ਕੋ ਵਰਤਨ,
ਉਹ ਗੁਣਾਂ ਦਾ ਖਜ਼ਾਨਾ ਹੈ, ਗੁਣਾਂ ਦਾ ਸਮੁੰਦਰ ਹੈ। ਭਗਤਨ ਕੋ ਵਰਤਨ, ਭਗਤਾਂ ਨਾਲ ਵਰਤਦਾ ਹੈ, ਭਗਤਾਂ ਨੂੰ ਵਰਤਣ ਵਾਸਤੇ ਗੁਣ ਪੈਦਾ ਕੀਤੇ ਨੇ। ਜਿੰਨੇ ਮਰਜ਼ੀ ਗੁਣ ਵਰਤੋ, ਸਾਰੇ ਗੁਣ ਭਗਤਾਂ ਵਾਸਤੇ ਨੇ, ਆਪਣੇ ਪਿਆਰਿਆਂ ਵਾਸਤੇ ਨੇ। ਔਰ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਣ ਇੰਨੇ ਗੁਣ ਦਿੱਤੇ ਨੇ ਮਨੁੱਖ ਨੂੰ, ਵਾਹਿਗੁਰੂ ਪਰਮੇਸ਼ਰ ਨੇ ਗੱਡੀਆਂ ਤਾਂ ਅੰਤ ਨਹੀਂ ਹੁੰਦਾ। ਸਾਰੇ ਗੁਣ ਉਹ ਤੋਂ ਆਉਂਦੇ ਨੇ, ਕਿਉਂਕਿ ਸਭ ਗੁਣ ਤੇਰੇ, ਮੈਂ ਨਾ ਹੀ ਗੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਸੋ ਜਿੰਨੇ ਵੀ ਗੁਣ ਨੇ ਸਾਰੇ ਵਾਹਿਗੁਰੂ ਪਰਮੇਸ਼ਰ ਦੇ ਨੇ, ਔਰ ਗੁਣ ਪਰਮਾਤਮਾ ਤੋਂ ਲੈ ਕਰਕੇ ਹੀ ਭਗਤੀ ਹੁੰਦੀ ਹੈ, ਗੁਣ ਉੱਥੋਂ ਪੈਦਾ ਹੁੰਦੇ ਨੇ। ਇਸ ਕਰਕੇ ਤੂੰ ਭਗਤਾਂ ਭਗਤਨ ਕੋ ਵਰਤਨ, ਭਗਤਾਂ ਦੇ ਵਰਤਣ ਵਾਸਤੇ ਬੇਅੰਤ ਗੁਣ ਨੇ ਤੇਰੇ ਕੋਲ।
ਬਿਰਲਾ ਪਾਵੇ ਕੋਈ,
ਪਰ ਗੁਣ ਤਾਂ ਬਹੁਤ ਨੇ, ਬਿਰਲਾ ਪਾਵੇ ਕੋਈ, ਗੁਣ ਬੇਅੰਤ ਨੇ, ਮੁੱਕਦੇ ਨਹੀਂ। ਇਹ ਖਜ਼ਾਨਾ ਤੇਰਾ ਅਮੁੱਖ ਖਜ਼ਾਨਾ ਹੈ, ਜਿੰਨਾ ਵਰਤੋਂ ਉਨਾ ਵੱਧਦਾ। ਪਾਵੇ ਕਰਚੇ ਹੈ ਰਲ ਮਿਲ ਭਾਈ, ਢੋਡ ਨਾ ਆਵੇ ਵੱਧ ਦੋ ਜਾਏ। ਇਹ ਖਜ਼ਾਨਾ ਜਿੰਨਾ ਵਰਤੀਏ ਮੁੱਕਦਾ ਨਹੀਂ, ਵੱਧਦਾ ਸਭ, ਐਸੇ ਤੇਰੇ ਗੁਣ ਨੇ। ਇਹਦਾ ਖਜ਼ਾਨਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਖਜ਼ਾਨਾ ਕਿਤੇ ਮੁੱਕਦਾ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਖਜ਼ਾਨਾ ਹੈ ਸਾਡੇ ਕੋਲ। ਇਹਨੂੰ ਜਿੰਨਾ ਪੜਾਂਗੇ, ਜਿੰਨਾ ਪੜ੍ਹੀ ਜਾਵਾਂਗੇ, ਮੁੱਕਦਾ ਤਾਂ ਨਹੀਂ। ਤੁਹਾਨੂੰ ਬਹੁਤਾ ਸਵਾਦ ਆਏਗਾ, ਬਹੁਤਾ ਆਨੰਦ ਆਏਗਾ, ਬਹੁਤਾ ਰਸ ਮਿਲੇਗਾ, ਬਹੁਤੇ ਗੁਣ ਨਿਕਲਣਗੇ। ਜਿੰਨਾ ਪੜਾਂਗੇ, ਜਿੰਨਾ ਵਰਤਾਵਾਂਗੇ, ਕਿਸੇ ਨੂੰ ਪੜ੍ਹ ਕੇ ਸੁਣਾਵਾਂਗੇ ਕਥਾ, ਕਿਸੇ ਨੂੰ ਪੜ੍ਹ ਕੇ ਸੁਣਾਉਂਦੇ ਨਹੀਂ। ਇਹ ਆਪ ਨੂੰ ਗਿਆਨ ਹੁੰਦਾ, ਦੂਜੇ ਨੂੰ ਹੋਵੇ ਨਾ ਹੋਵੇ ਆਪ ਨੂੰ ਸਮਝ ਆਉਂਦੀ ਹੈ। ਕਿਸੇ ਨੂੰ ਗੁਰਬਾਣੀ ਪੜ੍ਹਾਉਂਗੇ, ਤੁਹਾਡੀ ਪੜ੍ਹਾਉਣ ਵਾਲੇ ਨਾਲ ਉਹਨੂੰ ਪੜ੍ਹਨ ਵਾਲੀ ਸੁੱਧ ਕਰਨੀ ਪੈਂਦੀ ਹੈ ਪਹਿਲਾਂ, ਉਹ ਸੁੱਧ ਆਉਂਦੀ ਹੈ ਸਾਨੂੰ। ਕਿਸੇ ਨੂੰ ਪੜ੍ਹਾਓਗੇ, ਕਿਸੇ ਨੂੰ ਕੰਠ ਕਰਾਓਗੇ, ਤੁਹਾਡੇ ਕੰਠ ਪਹਿਲਾਂ ਹੋਵੇਗੀ ਉਦੋਂ। ਕਿਸੇ ਨੂੰ ਅਰਥ ਦੱਸੋਗੇ, ਉਹ ਅਰਥਾਂ ਦਾ ਤੁਹਾਨੂੰ ਗਿਆਨ ਪਹਿਲਾਂ ਹੋਵੇਗਾ, ਕਿਉਂਕਿ ਖਜ਼ਾਨਾ ਐਸਾ ਬੁਕਦਾਰੀ ਸਗੋਂ ਵੱਧਦਾ ਹੈ। ਜਿੰਨਾ ਵਰਤਾਓਗੇ, ਐਸਾ ਖਜ਼ਾਨਾ ਵਾਹਿਗੁਰੂ ਪਰਮੇਸ਼ਰ ਨੇ ਬਖਸ਼ਿਆ। ਪੀਓ ਦਾਦੇਗਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਪਿਆ ਨਿਧਾਨਾ, ਰਤਨ ਲਾਲ ਡਾਕਾ ਕਸ਼ਮ ਨਾ ਮੋਲ, ਭਰੇ ਭੰਡਾਰੇ ਅਖੂਟ ਅਤੋਲ। ਐਸੇ ਭੰਡਾਰੇ ਨੇ, ਅਖੁੱਟ ਨੇ, ਅਤੋਲ ਨੇ, ਮਿੱਟੀ ਤੋਂ ਭਰੇ ਨੇ, ਤੋਲ ਤੋਂ ਭਰੇ ਨੇ, ਕਿਉਂਕਿ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਭ ਕੁਝ ਬਹੁਤੋ ਬਹੁਤੋ ਪਾਇਆ। ਐਡਾ ਦਾਤਾ ਹੈ, ਇੰਨੇ ਗੁਣ ਨੇ, ਉਸਨੇ ਸਾਰੀ ਚੀਜ਼ ਬਹੁਤ ਸਾਰ ਚ ਪੈਦਾ ਕੀਤੀ ਹੈ। ਜਿੰਨੀ ਸਾਨੂੰ ਹਵਾ ਦੀ ਲੋੜ ਹੈ ਨਾ, ਉਹਨੇ ਕਰੋੜਾਂ ਗੁਣਾ ਜ਼ਿਆਦਾ ਪੈਦਾ ਕੀਤੇ, ਕਰੋੜਾਂ ਗੁਣਾ। ਜਿੰਨੇ ਸਾਨੂੰ ਪਾਣੀ ਦੀ ਲੋੜ ਹੈ, ਕਰੋੜਾਂ ਗੁਣਾ ਜ਼ਿਆਦਾ ਹੈ ਉਹ ਪਾਣੀ। ਔਰ ਜਿੰਨੇ ਸਾਨੂੰ ਸਪਰੇਸ ਰਹਿਣ ਦੀ ਲੋੜ ਹੈ ਨਾ, ਉਹਨੂੰ ਕਰੋੜਾਂ ਗੁਣਾ ਜ਼ਿਆਦਾ। ਉਹ ਰਹਿਣ ਦੀ ਥਾਂ ਬਣਾਈ ਉਸ ਅਕਾਲ ਪੁਰਖ ਵਾਹਿਗੁਰੂ ਨੇ। ਔਰ ਜਿੰਨੇ ਸਾਨੂੰ ਜ਼ਮੀਨ ਦੀ ਲੋੜ ਸੀ, ਉਹਨੂੰ ਕਿੰਨੀ ਗੁਣਾ ਜ਼ਿਆਦਾ ਬਣਾਈ ਹੈ। ਬੜੀ ਦੁਨੀਆਂ ਰਹਿ ਸਕਦੀ ਹੈ, ਜ਼ਮੀਨ ਖਾਲੀ ਸਿਰੀ ਪਈ ਹੈ ਜੀ। ਸੋ ਇਸ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਭ ਕੁਝ ਬਹੁਤੋ ਬਹੁਤੋ ਪਾਇਆ, ਬਹੁਤਾਂ ਚ ਪੈਦਾ ਕੀਤਾ ਕਿ ਮੁਕੀਣਾ ਖੁੱਟ ਖਜ਼ਾਨਾ ਹੈ। ਕੋਈ ਮਿੱਟੀ ਨਹੀਂ ਆ ਸਕਦੀ, ਕੋਈ ਤੋਲ ਨਹੀਂ ਆ ਸਕਦਾ, ਕੋਈ ਲਾਭ ਨਹੀਂ ਆ ਸਕਦਾ। ਜਿੰਨੇ ਸਾਨੂੰ ਚਾਨਣੇ ਦੀ ਪ੍ਰਕਾਸ਼ ਦੀ ਲੋੜ ਸੀ, ਸੂਰਜ ਐਡਾ ਬੜਾ ਸਮੁੰਦਰ ਬਣਾਤਾ ਕਿ ਕਰੋੜਾਂ ਗੁਣਾ ਵੱਧ ਉਦੋਂ ਮੁਕਦੇ ਨਹੀਂ ਹੈ। ਜਿੰਨੇ ਸਾਨੂੰ ਧੁੱਪ ਦੀ ਲੋੜ ਸੀ, ਉਹਨੂੰ ਕਈ ਗੁਣਾ ਜ਼ਿਆਦਾ ਹੈ। ਜਿੰਨੇ ਸਾਨੂੰ ਪ੍ਰਕਾਸ਼ ਦੀ ਲੋੜ ਸੀ, ਕਈ ਗੁਣਾ ਜ਼ਿਆਦਾ ਹੈ। ਜਿੰਨੀ ਹਵਾ ਦੀ ਲੋੜ ਸੀ, ਕਈ ਗੁਣਾ ਜ਼ਿਆਦਾ ਹੈ। ਹਰ ਇੱਕ ਦਾਸ ਵਾਹਿਗੁਰੂ ਪਰਮੇਸ਼ਰ ਨੇ ਖੁੱਲੀ ਬਖਸ਼ੀ ਹੈ, ਬੇਅੰਤੀ ਬਖਸ਼ੀ ਹੈ, ਸਭ ਕੁਛ ਬਹੁਤ ਤੋਂ ਬਹੁਤ ਤੋਂ ਪਾਇਆ। ਸੋ ਐਸਾ ਗੁਣਾਂ ਦਾ ਖਜ਼ਾਨਾ ਹੈ, ਬਿਰਲਾ ਪਾਵੇ ਕੋਈ। ਕੋਈ ਮਿਲਦਾ ਉਸ ਖਜ਼ਾਨੇ ਚੋਂ ਆਪਣਾ ਹਿੱਸਾ ਲੈ ਸਕਦਾ ਹੈ, ਕੋਈ ਮਿਲਦਾ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪਾ ਸਕਦਾ ਹੈ। ਤੇ ਬੇਅੰਤ ਵੱਡਾ ਗੁਣਾਂ ਦਾ ਖਜ਼ਾਨਾ, ਪਰ ਮਿਲ ਲਈ ਹੈ ਕੋਈ ਜਿਹੜਾ ਉਹਦੇ ਕੋਲੇ ਦੱਸਤਾ ਲਵੇ।
ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ।
ਮੇਰੇ ਮਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਐ ਭਾਈ ਉਹ ਬੇਨਤੀ ਕਰੋ ਗੁਰੂ ਦੇ ਚਰਨਾਂ ਚ। ਐ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ। ਐ ਮੇਰੇ ਮਨ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਜਪਣਾ ਕਰ। ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ। ਜਿਹੜਾ ਗੁਰੂ ਅਕਾਲ ਪੁਰਖ ਦਾ ਜੋਤ, ਅਕਾਲ ਪੁਰਖ ਦੀ ਜੋਤ ਹੈ ਗੁਰੂ, ਔਰ ਗੁਰੂ ਤੇ ਅਕਾਲ ਪੁਰਖ ਉਹਦਾ ਜਪਣਾ ਕਰ। ਇੱਕੋ ਜੋਤ ਨੇ ਗੁਰੂ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਜੋ ਗੁਰ ਸਾਰਿਆਂ ਦਾ ਚੇਤਨ ਸਰੂਪ ਹੈ, ਜੋ ਗੁਰ ਗੋਧੇਰੇ ਤੇ ਰਾਤ ਦੂਰ ਕਰਕੇ ਰੂਪ ਪ੍ਰਕਾਸ਼ ਨੂੰ ਪੈਦਾ ਕਰਨ ਵਾਲਾ ਹੈ, ਗੋਪਾਲ ਤ੍ਰਿਸ਼ ਦਾ ਪਾਲਣ ਵਾਲਾ ਹੈ, ਗੋਪਾਲ ਇੰਦਰੀਆਂ ਦਾ ਪਾਲਣ ਵਾਲਾ ਹੈ, ਤੋ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਸ੍ਰਿਸ਼ਟੀ ਨੂੰ ਪਾਲਣ ਪੋਸਣ ਵਾਲਾ ਹੈ, ਉਸ ਨੂੰ ਜਪ ਜਪਣਾ ਕਰ।
ਲਾਕੀ ਸਰਣ ਪੈ ਸੁਪਾਈਐ।
ਉਹਨੂੰ ਜਪੀਏ ਕਾਸ ਖਾਤਰ ਜੀ, ਜਪਣ ਤੋਂ ਕੀ ਮਿਲੇਗਾ? ਫਿਰ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਨੇ, ਭਾਈ ਜਾਕੀ ਸਰਣ ਪਿਆ ਸੁਖ ਪਾਈਐ। ਜਿਸ ਵਾਹਿਗੁਰੂ ਦੀ ਸਰਣ ਵਿੱਚ ਜਾ ਕੇ ਸੁਖ ਮਿਲਦੇ ਨੇ, ਤਾਂ ਕਰਕੇ ਜਪ, ਕਿਉਂਕਿ ਉਸੇ ਜਾਣ ਤੋਂ ਸੁਖ ਮਿਲਦੇ ਨੇ। ਦੁਨੀਆਂ ਦੁਖੀ ਹੈ ਨਾ, ਬੜੀ ਦੁਖੀ ਹੈ ਦੁਨੀਆਂ, ਕਿਧਰੇ ਜਗ੍ਹਾ ਮਾਰੋ ਸਭ ਦੁਖੀ ਨੇ। ਦੁਖੀਆਂ ਪੰਡਾਂ ਖੁੱਲੀਆਂ, ਸੁੱਖ ਨਾ ਦੇਖੋ ਪੋਏ, ਸਭ ਦੁੱਖਾਂ ਨਾਲ ਭਰਿਆ ਪਿਆ। ਜਿਹਨੂੰ ਬੋਲ ਕੇ ਦੇਖਦੇ ਦੁੱਖਾਂ ਨਾਲ ਭਰਿਆ ਹੋਇਆ, ਭਗਤ ਵਿਚਾਰਿਆ ਦੁੱਖਾਂ ਦਾ ਮਾਰਿਆ ਭੱਜਿਆ ਫਿਰਦਾ, ਕਦੇ ਤਾਂਤਰਿਕਾਂ ਕੋਲੇ, ਕਦੇ ਸਾਧਾਂ ਕੋਲੇ, ਕਦੇ ਸਾਧੂਆਂ ਕੋਲੇ, ਕਦੇ ਮਹਾਤਮਾ ਕੋਲੇ, ਕਦੇ ਮੇਰੀ ਬਾਬਿਆਂ ਕੋਲੇ, ਕਦੇ ਹਸਪਤਾਲਾਂ ਚ, ਤੇ ਉਹੀ ਚੱਕਰ ਚ ਪਿਆ ਬੰਦਾ ਸਾਰੀ ਜ਼ਿੰਦਗੀ ਪਿਆ ਰਹਿੰਦਾ। ਇੱਥੋਂ ਸੁੱਖ ਮਿਲੇਗਾ, ਉੱਥੋਂ ਮਿਲੇਗਾ, ਪਰ ਮਹਾਰਾਜ ਕਹਿੰਦੇ ਸਾਰੇ ਸੁੱਖਾਂ ਦਾ ਦਾਤਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਔਰ ਜਾ ਕੇ ਸਰਨ ਪਿਆ ਸੁੱਖ ਪਾਈ ਹੈ, ਜਿਹੜੇ ਵੀ ਸਰਨ ਵਿੱਚ ਜਾ ਕੇ ਸੁੱਖ ਮਿਲਦੇ ਨੇ, ਉਸੇ ਜਾਣ ਦਾ ਯਤਨ ਕਰਦੇ ਹੀ ਨਹੀਂ ਸਭ। ਸਾਰੇ ਸੁੱਖ ਪਰਮਾਤਮਾ ਤੋਂ ਮਿਲਦੇ ਨੇ, ਸਾਰੇ ਸੁੱਖ ਵਾਹਿਗੁਰੂ ਤੋਂ ਮਿਲਦੇ ਨੇ, ਸਾਰੇ ਸੁੱਖ ਅਕਾਲ ਪੁਰਖ ਤੋਂ ਮਿਲਦੇ ਨੇ। ਜਾ ਕੇ ਸ਼ਰਨ ਪਾਇਆ ਸੁੱਖ ਪਾਈ ਹੈ, ਜਿਹੜੀ ਸ਼ਰਨ ਪਾਇਆ ਸਾਰੇ ਸੁੱਖ ਮਿਲਦੇ ਹੋਣ। ਦੁਨੀਆਂ ਦੇ ਕੋਈ ਬੰਦੇ ਦੇ ਸ਼ਰਨ ਚ ਪਾਇਆ ਤਾਂ ਸੁੱਖ ਮਿਲ ਜੂਗਾ ਥੋੜਾ ਬਹੁਤ, ਅਚਿਰ ਕੋਈ ਨਾ ਕੋਈ ਸ਼ਕਤੀ ਹੋਏਗੀ, ਫਿਰ ਮੁੜ ਕੇ ਫਿਰ ਦੁੱਖ ਆ ਜਾਏਗਾ। ਡਾਕਟਰ ਕੋਲ ਜਾ ਕੇ ਸਾਨੂੰ ਇੱਕ ਵਾਰੀ ਸੁੱਖ ਮਿਲ ਜਾਏਗਾ, ਇੱਕ ਬਿਮਾਰੀ ਠੀਕ ਹੋ ਜਾਏਗੀ, ਦੂਜੀਆਂ ਦੋ ਹੋਰ ਖੜੀਆਂ ਹੋ ਜਾਂਦੀਆਂ, ਬਿਮਾਰੀ ਮਿਟਦੀ ਨਹੀਂ ਹੈ। ਅਸੀਂ ਜਾਂਦੇ ਡਾਕਟਰ ਕੋਲੋਂ, ਉਹਦੇ ਕੋਲੋਂ ਇੱਕ ਦੁੱਖ ਠੀਕ ਹੋ ਗਿਆ, ਖੁਸ਼ ਹੋ ਗਏ, ਦੇ ਦੁੱਖ ਸੇ ਠੀਕ ਹੋ ਗਿਆ, ਇੱਕ ਹੋ ਗਿਆ, ਕੱਲ੍ਹ ਦੂਜਾ ਫਿਰ ਤਿਆਰ ਹੈ, ਮੁੜ ਕੇ ਸੁੱਖ ਸਰੀਰ ਸੁੱਧ ਹੀ ਹੋਇਆ। ਪਰ ਜੇ ਤੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਚ ਆਏਗਾ, ਮਹਾਰਾਜ ਕਹਿੰਦੇ ਜਾਂ ਕੀ ਸ਼ਰਨ ਪਿਆ ਸੁੱਖ ਪਾਈ ਹੈ। ਅੱਗੇ ਸੁਣੋ ਮਹਾਰਾਜ ਕੀ ਕਹਿੰਦੇ ਹਨ,
ਮਾਹੜ ਦੁੱਖ ਨਾ ਹੋਈ,
ਮਾਹੜ ਦੁੱਖ ਨਾ ਹੋਈ। ਫਿਰ ਗੁਰੂ ਕੀ ਸ਼ਰਨ ਚ ਜਾਇਆ ਤੋਂ, ਨੈਣਕਾਲ ਦੀ ਸ਼ਰਨ ਜਾਇਆ ਤੋਂ ਇੱਕ ਵਾਰੀ ਸੁੱਖ ਮਿਲ ਗਿਆ ਨਾ, ਫਿਰ ਮੁੜ ਕੇ ਕਿਹੜੇ ਦੁੱਖ ਆਉਂਦੀ ਨਹੀਂ ਹੈ। ਐਸਾ ਸੁੱਖ ਮਿਲਦਾ ਸਰੀਰੀ ਸੁੱਖ, ਕਦੇ ਵੀ ਨੀ ਦੁੱਖ ਆਉਂਦਾ ਜਿਹੜਾ ਉਹਦੀ ਸ਼ਰਨ ਚ ਆਉਂਦਾ ਜੀ। ਉੱਥੇ ਜਾ ਕੇ ਸੁੱਖ ਮਿਲ ਗਿਆ ਕਿਹੜਾ, ਬਸ ਸੁੱਖ ਹੀ ਬਣਿਆ ਰਹੇਗਾ, ਆਨੰਦ ਹੀ ਬਣਿਆ ਰਹੇਗਾ, ਕਦੇ ਦੁੱਖ ਨਹੀਂ ਹੁੰਦਾ, ਕਦੇ ਵੀ ਦੁੱਖ ਆਉਂਦਾ ਮੁੜ ਕੇ। ਐਸੀ ਸ਼ਰਨ ਹੈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ। ਕੋਈ ਬਹਿ ਜਾਏ ਸ਼ਰਨ ਦੇ ਵਿੱਚ, ਕੋਈ ਭਰੋਸਾ ਕਰ ਲਵੇ, ਕੋਈ ਯਕੀਨ ਕਰ ਲਵੇ, ਸਾਰਿਆਂ ਸੁੱਖਾਂ ਦਾ ਦਾਤਾ ਹੈ ਔਰ ਸਾਰਿਆਂ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਔਰ ਐਸੇ ਸੁੱਖ ਦਿੰਦੇ ਜਿਹੜੇ ਕਦੇ ਮੁੜ ਕੇ ਦੁੱਖ ਨਹੀਂ ਬਣਦੇ, ਸਦੇ ਸੁੱਖ ਰਹਿੰਦੇ ਨੇ। ਦੁਨੀਆਂ ਦੇ ਸੁੱਖ ਉਹ ਦੁੱਖ ਚ ਬਦਲ ਜਾਂਦੇ ਨੇ, ਦੁਨੀਆਂ ਦੇ ਸੁੱਖ ਤੇ ਮਿਲਦੇ ਨੇ ਪਰ ਮਗਰੋਂ ਦੁੱਖ ਚ ਬਦਲਦੇ ਨੇ। ਪਰੀਦੇ ਦਾ ਕਹਿ ਦਿੱਤਾ, ਦੇਖਿਆ ਪਰੀਦਾ ਹੁਣ ਪਤਾ ਲੱਗ ਗਿਆ, ਦੇਖ ਪਰੀਦਾ ਜੋ ਸੀਆ ਤੱਕਰ ਹੋਈ ਵੇਸਰ। ਕਹਿੰਦਾ ਦੁੱਖ ਕਿੱਥੋਂ ਆਏ, ਜਿਹੜੇ ਸਾਨੂੰ ਪਹਿਲਾਂ ਸੁੱਖ ਮਿਲੇ ਸੀ, ਦੁੱਖ ਹੁਣ ਕਿੱਥੋਂ ਵੀ ਆਇਆ ਕਰੇ ਜੀ, ਇਹਦੀ ਖਿਆਲ ਕਰਿਓ। ਅਸੀਂ ਪਹਿਲਾਂ ਸੁੱਖ ਲੈਣ ਦੇ ਵਾਸਤੇ ਸੁੱਖ ਲੈ ਕੇ ਆਉਂਦੇ, ਕਿੱਥੋਂ ਉਹਦਾ ਦੁੱਖ ਆਉਂਦਾ ਮੁੜ ਕੇ। ਪ੍ਰੀਤ ਜੀ ਕਹਿੰਦਾ ਜਿਹੜੇ ਤੁਸੀਂ ਸ਼ੱਕਰ ਨੂੰ ਮਿੱਠੇ ਸਮਝੇ ਸੀ ਨਾ, ਉਹੀ ਕੌੜੇ ਜਹਿਰ ਬਣੇ, ਜੇ ਤੁਸੀਂ ਸ਼ੱਕਰ ਇਹਦਾ ਲੈਂਦੇ ਨਾ ਤਾਂ ਦੁੱਖ ਨਹੀਂ ਬਣਦੇ ਸੀ। ਦੁੱਖ ਪੈਦਾ ਕਿੱਥੋਂ ਹੋਏ ਨੇ, ਕਿੰਨੇ ਵੀ ਦੁਨੀਆਂ ਦੇ ਦੁੱਖ ਨੇ, ਕਿੱਥੋਂ ਆਉਂਦੇ ਨੇ ਦੁੱਖ ਸਾਰੇ। ਪਹਿਲਾਂ ਉਹਨਾਂ ਦੁੱਖਾਂ ਨੂੰ ਅਸੀਂ ਆਪ ਮਿੱਠੇ ਕਰਕੇ ਉਹਨਾਂ ਦੁੱਖਾਂ ਨੂੰ ਆਪ ਲੈ ਕੇ ਆਏ ਹਾਂ, ਔਰ ਆਪ ਉਹਨਾਂ ਨੂੰ ਪੈਦਾ ਕੀਤਾ, ਉਹਨਾਂ ਨੂੰ ਪਹਿਲਾਂ ਸੁੱਖ ਜਾਣ ਕੇ ਪੈਦਾ ਕੀਤਾ, ਉਹੀ ਦੁੱਖ ਚ ਬਦਲ ਗਏ। ਪੰਜ ਕਰੋ, ਅੱਜ ਆਪਾਂ ਬੜੇ ਖੁਸ਼ ਹਾਂ, ਕਿਸੇ ਦਾ ਵਿਆਹ ਹੋ ਗਿਆ, ਆਨੰਦ ਕਾਰਜ ਹੋ ਗਏ, ਬੜੇ ਭੰਗੜੇ ਪੈ ਰਹੇ ਨੇ, ਬੜੇ ਸੁੱਖ ਭੋਗ ਰਹੇ ਨੇ, ਪਰ ਉਹਦਾ ਇੱਕ ਦਿਨ ਉਹ ਵੀ ਆਉਣਾ ਜਿਹਦੇ ਵਿਛੋੜਾ ਪੈਣਾ, ਦੁੱਖ ਵੀ ਉਹੀ ਬਣੇ। ਅੱਜ ਸਾਡੇ ਘਰ ਵਿੱਚ ਪੁੱਤਰ ਦੀ ਦਾਤ ਮਿਲੀ ਹੈ, ਬੜੀਆਂ ਖੁਸ਼ੀਆਂ ਮਨਾ ਰਹੇ ਹਾਂ, ਬੜੇ ਭੰਗੜੇ ਪਾ ਰਹੇ ਹਾਂ, ਬੜੀਆਂ ਸ਼ਰਾਬਾਂ ਕਬਾਬਾਂ ਵਰਤ ਰਹੀਆਂ ਨੇ, ਪਰ ਦੁੱਖ ਦਾ ਕਾਰਨ ਵੀ ਉਹੀ ਬਣੇ, ਦੁੱਖ ਵੀ ਉੱਥੇ ਮਿਲੇ, ਕਿਉਂ ਦੁੱਖਾਂ ਦੀ ਮਹਿਸੂਸ ਹੀ ਉੱਥੇ ਕਰਦਾ ਜਿੱਥੇ ਸਾਡਾ ਪਹਿਲਾਂ ਪਿਆਰ ਸੀ, ਜਿੱਥੇ ਸਾਡਾ ਪ੍ਰੇਮ ਹੀ ਨਹੀਂ, ਇਹਨਾਂ ਦੇ ਜੁੜੀ ਨਹੀਂ, ਉਹਦਾ ਸਾਨੂੰ ਦੁੱਖ ਵੀ ਕੀ ਹੈ। ਕਿਸੇ ਦੀ ਬੱਸ ਉਲਟ ਜਾਏ, ਐਕਸੀਡੈਂਟ ਹੋ ਜਾਏ, ਸਾਨੂੰ ਇਹਨਾਂ ਨੂੰ ਥੋੜਾ ਹੋਏਗਾ ਜਿੰਨਾ ਸਾਨੂੰ ਆਪਣੇ ਸਾਈਕਲ ਦਾ ਦੁੱਖ ਹੋ ਜਾਏਗਾ, ਕਿਉਂ ਸਾਡਾ ਸੀ। ਅਸੀਂ ਜਿਹਨੂੰ ਜਿਹੜੀ ਚੀਜ਼ ਨੂੰ ਆਪਣਾ ਬਣਾ ਕੇ ਲਿਆਇਆ, ਮਿੱਠੀ ਸ਼ੱਕਰ ਵਰਗੀ ਕਰਕੇ ਲਿਆਇਆ, ਜ਼ਹਿਰ ਵੀ ਹੋਈ ਬਣੀ। ਦੇਖ ਮਰੀਦਾ ਜੋ ਸੀ ਆ, ਸ਼ੱਕਰ ਹੋਈ ਵੇਸਰ, ਜਿਹੜੀ ਜਵਾਨੀ ਦੇ ਲਹਿਰਾ ਬਹਿ ਰਿਹਾ ਸੀ ਨਾ, ਜਿਹਦਾ ਆਨੰਦ ਭੋਗਦਾ ਸੀ, ਦੂਜੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਪਰ ਡੁੱਬਰ ਲਹਿਰੀ ਦੇ ਬੁਰਾ ਪਤਾ ਨਾ ਪਛਾਣੀ ਬਣ ਜਾ ਰਿਹਾ ਮਿੱਤਰਾ, ਮਨ ਮੱਤਾ ਅਹਮੇ। ਜਦੋਂ ਉਹਨੂੰ ਬੁਰੇ ਪੱਲੀ ਪਛਾਣ ਨਹੀਂ ਸੀ ਨਾ, ਉਹੀ ਜਵਾਨੀ ਬਦਲ ਕੇ ਬੁਢੇਪਾ ਬਣਿਆ, ਦੁੱਖਾਂ ਦਾ ਕਾਰਨ ਵੀ ਉਹੀ ਬਣੀ। ਬੜੀ ਮਿੱਠੀ ਸੀ ਰਸ ਸੀ, ਬੜਾ ਆਨੰਦ ਸੀ ਜਵਾਨੀ ਦਾ, ਬੜੀਆਂ ਲਹਿਰਾਂ ਬਹਿਰਾਂ ਸੀ, ਜਾਦੇ ਸੀ ਕਿ ਬੁਢੇਪਾ ਆਏਗਾ, ਜਾਦੇ ਕਿਸੇ ਦੁੱਖ ਆਉਣਗੇ। ਫਿਰ ਮਹਾਰਾਜ ਕਹਿੰਦੇ ਭਾਈ ਉਹੀ ਜਵਾਨੀ ਬਦਲ ਕੇ ਬੁਢੇਪਾ ਬਣ ਗਈ। ਹੋਰ ਜਵਾਨੀ ਕਿੱਥੇ ਗਈ, ਉਹ ਕਿਤੇ ਜਾਂਦੀ ਵੇਖੀ ਹੈ ਕਿਸੇ ਨੇ, ਆਉਂਦੀ ਤਾਂ ਅਸੀਂ ਦੇਖ ਲਿਆ ਕਿ ਆਈ ਜਵਾਨੀ ਆ ਗਈ, ਸਭ ਨੇ ਦੇਖ ਲਈ, ਜਾਂਦੀ ਕਿਸੇ ਨੇ ਵੇਖੀ ਨੀ ਹੈ, ਬੁਢੇਪਾ ਬਣ ਗਈ, ਉਹੀ ਦੁੱਖ ਬਣ ਗਏ ਹਨ। ਪਰ ਜਾ ਕੇ ਸ਼ਰਨ ਪਾਇਆ ਸੁੱਖ ਪਾਈ ਹੈ, ਉਸ ਗੁਰੂ ਦੀ ਸ਼ਰਨ ਚ ਜਾ ਕੇ ਸੁੱਖ ਮਿਲਣਗੇ, ਮੁੜ ਕੇ ਦੁੱਖ ਨਹੀਂ ਮਿਲੇਗਾ, ਸੁੱਖ ਹੀ ਸੁੱਖ ਮਿਲਣਗੇ। ਵਿਸਰਾਮ ਦੇ ਕੇ ਗੁਰੂ ਜੀ ਪਰਮਾ ਰਹੇ ਹਨ ਜੀ,
ਵਡਭਾਗੀ ਸਾਧ ਸੰਗ ਪ੍ਰਾਪਤ,
ਵੱਡਿਆਂ ਭਾਗਾਂ ਦੇ ਨਾਲ ਮਹਾਰਾਜ ਕਹਿੰਦੇ ਸਾਧੂਆਂ ਦੀ ਸੰਗਤ, ਨਾਮ ਦੀ ਰਸੀਆਂ ਦੀ ਸੰਗਤ, ਗੁਰੂ ਦੀ ਸੰਗਤ ਨੇ, ਜਿੱਥੇ ਸੰਗਤ ਆਪਾਂ ਬੈਠੇ ਸਾਧ ਸੰਗਤ ਹੈ, ਗੁਰੂ ਦੀ ਸੰਗਤ ਹੈ, ਤੇ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ, ਵੱਡਿਆਂ ਭਾਗਾਂ ਦੇ ਨਾਲ। ਮਹਾਰਾਜ ਨੇ ਐਵੇਂ ਨੀ ਕਿਹਾ ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀ ਜੈ ਜੀਉ। ਕਹਿੰਦੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਿਨ ਸਤਿਗੁਰ ਬਿਨ ਭਾਗਾ ਸਤਿਗੁਰ ਨਾ ਮਿਲੇ, ਬਿਨਾਂ ਭਾਗਾ ਤੋਂ ਗੁਰੂ ਨਹੀਂ ਮਿਲਦਾ ਹੈ। ਘਰ ਬੈਠਿਆ ਨਿਤ ਨਿਤ ਪਾਸ ਕੋਲ ਬੈਠਿਆ ਨੇੜੇ ਬੈਠਿਆ ਵੀ ਗੁਰੂ ਨਹੀਂ ਮਿਲਦਾ। ਬੜੀਆਂ ਭਾਗਾਂ ਨਾਲ ਸਾਧ ਸੰਗਤ ਮਿਲਦੀ ਹੈ, ਬੜੀ ਭਾਗੀ ਸਾਧ ਸੰਗਤ ਪ੍ਰਾਪਤ। ਹੁਣ ਸਵਾਲ ਹੁੰਦਾ ਸਾਧ ਸੰਗਤ ਤਾਂ ਸਾਰੇ ਗੁਰੂ ਘਰਾਂ ਚ ਹੁੰਦੀ ਹੈ, ਸਾਰੀਆਂ ਜਗ੍ਹਾ ਤੇ ਹੁੰਦੀ ਹੈ, ਵੱਡੀਆਂ ਭਾਗਾਂ ਨਾਲ ਕਿਵੇਂ ਮਿਲਦੀ ਹੈ, ਮਿਲ ਸਕਦੀ ਹੈ? ਹੁਣ ਤੁਸੀਂ ਆਪ ਹੀ ਗਿਣ ਲਓ ਕਿੰਨੇ ਕੁ ਬੈਠੇ ਆਪਾਂ, ਕਿੰਨੇ ਕੁ ਆਏ ਆ। ਜੇ ਕਿਤੇ ਕੋਈ ਲੱਤ ਗੀਤ ਗਾਉਣ ਵਾਲਾ ਸੰਗੀ ਆ ਜਾਏ ਨਾ, ਉਸੇ 30-30 35-35 40-40 ਪਾਉਣ ਦੀਆਂ ਟਿਕਟਾਂ ਲੈ ਕੇ ਭੀੜ ਹੋ ਜਾਏਗੀ, ਬਹੁਤ ਵੱਡੀ, ਬੜਾ ਇਕੱਠ ਹੋ ਜਾਏਗਾ। ਤਾਂ ਇੱਥੇ ਗੁਰੂ ਨਹੀਂ ਇਕੱਠ ਨਹੀਂ ਹੁੰਦਾ, ਜਿੰਨਾ ਮਰਜ਼ੀ ਕਹੀ ਜਾਓ, ਬੋਲੀ ਜਾਓ, ਬੁਲਾਈ ਜਾਓ, ਕਹੀ ਜਾਓ, ਇਹਨੂੰ ਇਹ ਨੀ ਸਮਝਿਆ ਜਾ ਰਿਹਾ ਵੀ ਤਾਂ ਇੰਨੀ ਗੱਲ ਹੀ ਨੇ। ਔਰ ਜਿੰਨੇ ਕੁ ਆਪਾਂ ਬੈਠੇ ਮਾਫ਼ ਕਰਨਾ, ਉਹ ਵੀ ਤੇ ਸਮਾਂ ਹੀ ਦੇਖਦੇ ਹਾਂ ਵੀ ਕਦੋਂ ਸਮਾਂ ਹੋ ਗਿਆ, ਕਦੋਂ ਸਮਾਂ ਹੋ ਗਿਆ। ਇਹਨਾਂ ਵਿੱਚ ਵੀ ਕੋਈ ਗੁਰਮੁਖ ਹੋਏਗਾ ਜਿਹੜਾ ਤੁਰਿਆ ਬੈਠੇ ਨੂੰ ਪਤਾ ਹੀ ਨਹੀਂ ਹੈ ਵੀ ਸਮਾਂ ਹੋਏ ਮੁੱਕ ਕਿਉਂ ਗਿਆ। ਕੋਈ ਕੋਈ ਰੱਸੀਆ ਨਾਮ ਦਾ ਰੱਸੀਆ ਇਹਨਾਂ ਵਿੱਚੋਂ ਵੀ ਨਿਕਲਦਾ। ਤਾਂ ਸਾਰੇ ਜੁੜਦੇ ਨਹੀਂ, ਸੰਗਤ ਦਾ ਮਤਲਬ ਇਹ ਨਹੀਂ ਕਿ ਅਸੀਂ ਇਕੱਠ ਕਰੀ ਬੈਠੇ ਹਾਂ। ਸੰਗਤ ਦਾ ਮਤਲਬ ਹੈ ਜੁੜਨਾ, ਜੁੜੇ ਕਿੰਨੇ ਕੁ ਨੇ, ਕਿੰਨੇ ਕੁ ਜੁੜ ਗਏ ਨੇ। ਸੋ ਇਸ ਕਰਕੇ ਕੋਈ ਕੋਈ ਗੁਰੂ ਨੂੰ ਪਿਆਰਾ ਜੁੜਦਾ ਹੈ। ਵੱਡਿਆਂ ਭਾਗਾਂ ਦੇ ਨਾਲ ਸਾਧੂਆਂ ਦੀ ਸੰਗਤ ਮਿਲਦੀ ਹੈ, ਗੁਰੂ ਦੀ ਸੰਗਤ ਮਿਲਦੀ ਹੈ, ਪਰ ਫਿਰ ਉਹਦੇ ਨਾਲ ਜੁੜਿਆ ਜਾਂਦਾ ਹੈ। ਭੇਟ ਦੁਰਮਤ ਕੋਈ, ਜਿਹੜੀ ਸਾਧੂ ਦੀ ਸੰਗਤ ਕਰਕੇ ਉਹਨੇ ਅੰਦਾਜ਼ਾ ਲਾ ਲਓ ਸੰਗਤ ਉਹਨੇ ਕਰ ਲਈ ਜਿਹਦੀ ਅੰਦਰੋਂ ਪੌਟੀ ਮਤ ਕੋਈ ਨਹੀਂ। ਸੰਗਤ ਦਾ ਮਤਲਬ ਇਹ ਨਹੀਂ ਅਸੀਂ ਆ ਗਏ ਇਕੱਠ ਹੋ ਗਿਆ ਗੁਰਦੁਆਰੇ ਕਥਾ ਸੁਣ ਗਏ ਕੀਰਤਨ ਸੁਣ ਗਏ ਪੌਟੀ ਮਤ ਫਿਰ ਜਾਊਗੀ ਕਿਉਂ ਹੈ, ਮੰਦਿਰ ਚ ਕੋਲ ਨਿਕਲ ਹੀ ਨਹੀਂ ਹੈ। ਜੇ ਸੰਗਤ ਦਾ ਬਦਲਾਪ ਹੋ ਗਿਆ ਤਾਂ ਦੁਰਮਤ ਕੋਟੀ ਮਤ ਅੰਦਰ ਚਲੀ ਜਾਏਗੀ, ਸੁਮਤ ਆ ਜਾਏਗੀ, ਅੰਦਰ ਵਿਸ਼ੇ ਵਿਕਾਰ ਖਤਮ ਹੋ ਜਾਣਗੇ, ਈਰਖਾ ਦੁਆਸ਼ ਖਤਮ ਹੋ ਜਾਏਗੀ, ਕਿਸੇ ਦਾ ਬੁਰਾ ਸੋਚਣਾ ਖਤਮ ਹੋ ਜਾਏਗਾ, ਸਾਰਿਆਂ ਨਾਲ ਪ੍ਰੇਮ ਹੋ ਜਾਏਗਾ, ਚਾਲੀ ਤਾਰੇ ਬਣਨਗੇ, ਸਾਰਿਆਂ ਦੇ ਵਿੱਚ ਰੱਬ ਦਿਸੇਗਾ, ਨੈਣਕਾਰ ਦਿਸੇਗਾ। ਇਸ ਕਰਕੇ ਵੱਡਿਆਂ ਭਾਗਾਂ ਨਾਲ ਸੰਗਤ ਮਿਲਦੀ ਹੈ, ਔਰ ਸੰਗਤ ਨੂੰ ਮਿਲਣ ਦੇ ਨਾਲ ਦੁਰਮਤ ਕੋਟੀ ਮਤ ਖੋਈ ਜਾਂਦੀ ਹੈ, ਖਤਮ ਹੋ ਜਾਂਦੀ ਹੈ।
ਧੂਰ ਨਾਨਕ ਦਾਸ ਪਾਤਸ਼ਾਹ
ਮਹਾਰਾਜ ਕਹਿੰਦੇ ਮੈਂ ਜਿਹੜੇ ਐਸੇ ਸੰਗੀ ਨੇ ਜਿਨ੍ਹਾਂ ਨੇ ਸੰਗਤ ਵਿੱਚ ਮਿਲ ਕੇ ਕੋਟੀ ਮਤ ਨੂੰ ਖੋ ਲਿਆ ਹੈ, ਸਾਰੀ ਮਤ ਨਾਸ ਕਰ ਲਈ ਹੈ, ਉਹਨਾਂ ਦੇ ਚਰਨਾਂ ਦੀ ਧੂੜ ਨੇ ਬੰਸ਼ ਹੈ ਮੈਂ ਚਾਹੁੰਦਾ ਹਾਂ।
ਜਿਨ ਹਰ ਨਾਮ ਹਿਰਦੈ ਪਰੋਈ,
ਜਿਨ੍ਹਾਂ ਨੇ ਕੋਟੀ ਮਤ ਦੂਰ ਕਰਕੇ ਜਿਨ ਹਰ ਨਾਮ ਹਿਰਦੈ ਪਰੋਈ, ਆਪਣੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਪਰੋ ਲਿਆ, ਭਾਵ ਹਰ ਵੇਲੇ ਵਾਹਿਗੁਰੂ 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 ਹੀ ਯਾਦ ਆਉਂਦਾ ਹੈ। ਸੰਗਤ ਕਰਨ ਦਾ ਲਾਭ ਇਹ ਹੈ, ਜੇ ਸੰਗਤ ਵਿੱਚੋਂ ਨਾਮ ਲੈ ਕੇ ਚਲੇ ਗਏ, ਵਾਹਿਗੁਰੂ ਵਾਹਿਗੁਰੂ ਲੈ ਕੇ ਚਲੇ ਗਏ, ਜੁੜ ਗਏ ਗੁਰੂ ਨਾਲ ਜੁੜੇ ਗਏ, ਤਾਂ ਸੰਗਤ ਦੀ ਪ੍ਰਾਪਤੀ ਹੋ ਗਈ, ਸੰਗਤ ਹੋ ਗਈ। ਮਹਾਰਾਜ ਕਹਿੰਦੇ ਜਿਹੜੇ ਐਸੇ ਸੰਗੀ ਨੇ ਜਿਹੜੇ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਵਾਸਨਾ ਕਰਦੇ ਨੇ, ਹਰ ਵੇਲੇ ਜੁੜੇ ਨੇ ਪਰਮਾਤਮਾ ਦੇ ਨਾਲ, ਨਿਰੰਕਾਰ ਦੇ ਨਾਲ, ਉਹਨਾਂ ਗੁਰਮੁਖ ਪਿਆਰਾਂ ਦੀ ਮੈਂ ਚਰਨਾਂ ਦੀ ਧੂੜ ਚਾਹੁੰਦਾ ਹਾਂ। ਜਿਨ ਹਰ ਨਾਮ ਹਿਰਦੈ ਪਰੋਈ, ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਪਰੋਇਆ, ਮਹਾਰਾਜ ਕਹਿੰਦੇ ਉਹਨਾਂ ਦੇ ਚਰਨਾਂ ਦੀ ਧੂਲੀ ਦੇ ਮੱਥੇ ਨੂੰ ਲੱਗ ਜਾਏ, ਸਾਡਾ ਜੀਵਨ ਹੀ ਸਫਲਾ ਹੋ ਜਾਏ। ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਗੁਰੂ ਪਿਆਰਿਓ। ਅੰਮ੍ਰਿਤ ਵੇਲੇ ਦਾ ਸ੍ਰੀ ਮੁਖਵਾਕ ਆਪਣੇ ਸੁਣਿਆ, ਉਹਦੀ ਵਿਚਾਰ ਸੁਣਿਆ, ਜਿੰਨੀ ਮਤ ਪ੍ਰਾਪਤ ਕੀਤੀ ਗਈ ਹੈ। ਤੇ ਹੁਣ ਭਾਈ ਚਰਨਜੀਤ ਸਿੰਘ ਜੀ ਆਏ ਨੇ, ਉਹਨਾਂ ਦੇ ਕੋਲੋਂ ਗੁਰ ਇਤਿਹਾਸ ਗੁਰਬਾਣੀ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਪੜ੍ਹਦੇ ਸੁਣਦੇ ਸਰਬੱਤ ਦਾ ਵੀ ਬੰਦ, ਇਹ ਲੋਕ ਚੁੱਕੀ ਹੈ ਪਰ ਲੋਕ ਹੋਏ ਦੇ, ਨਾਨਕ ਹਸਰਤ ਆਪਣੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।